You're with SBS Radio.
ਗੈਸਟਰੋ ਛੋਟੇ ਬੱਚਿਆਂ ਦੇ ਮਾਪਿਆਂ ਲਈ ਇਹ ਕੋਈ ਨਵਾਂ ਸ਼ਬਦ ਨਹੀਂ ਹੈ। ਹਾਲ ਹੀ ਵਿੱਚ ਇਸ ਦੇ ਕਹਿਰ ਨਾਲ ਬਹੁਤ ਸਾਰੇ ਬੱਚੇ ਪ੍ਰਭਾਵਿਤ ਹੋਏ ਨੇ। ਬਹੁਤ ਸਾਰੇ ਬੱਚਿਆਂ ਨੂੰ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਦੇ ਚੱਲਦਿਆਂ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਫਰਵਰੀ 2022 ਵਿੱਚ ਵਿਕਟੋਰੀਆ ਸਣੇ ਹੋਰਨਾਂ ਸੂਬਿਆਂ ਦੇ ਸਿਹਤ ਵਿਭਾਗਾਂ ਵੱਲੋਂ ਗੈਸਟਰੋ ਦਾ ਪ੍ਰਕੋਪ ਵਧਣ ਉੱਤੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਤੋਂ ਪ੍ਰਭਾਵਿਤ ਬੱਚਿਆਂ ਨੂੰ ਚਾਈਲਡ ਕੇਅਰ ਜਾਂ ਸਕੂਲ ਵਿੱਚ ਨਾ ਭੇਜਿਆ ਜਾਵੇ ਤਾਂ ਜੋ ਇਸ ਦਾ ਪ੍ਰਕੋਪ ਘਟਾਇਆ ਜਾ ਸਕੇ। ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਵੱਲੋਂ ਇੱਕ ਟੈਲੀਫੋਨ ਸਰਵੇਖਣ ਰਾਹੀਂ ਅੰਦਾਜ਼ਾ ਲਗਾਇਆ ਗਿਆ ਕਿ ਹਰ ਸਾਲ ਆਸਟ੍ਰੇਲੀਆ ਵਿੱਚ ਗੈਸਟਰੋ ਦੀਆਂ ਵੱਖ ਵੱਖ ਕਿਸਮਾਂ ਨਾਲ ਪ੍ਰਭਾਵਿਤ 17.2 million ਕੇਸ ਸਾਹਮਣੇ ਆਉਂਦੇ ਨੇ। ਸੰਕ੍ਰਮਿਤ ਭੋਜਨ ਖਾਣ ਨਾਲ ਹੋਣ ਵਾਲੀ ਗੈਸਟਰੋ ਕਾਰਨ ਸਾਲਾਨਾ 15,000 ਲੋਕ ਹਸਪਤਾਲਾਂ ਵਿੱਚ ਭਰਤੀ ਹੁੰਦੇ ਨੇ ਅਤੇ 80 ਦੇ ਕਰੀਬ ਮੌਤਾਂ ਦਰਜ ਕੀਤੀਆਂ ਜਾਂਦੀਆਂ ਨੇ। ਤਾਂ ਦੋਸਤੋ, ਮੈਂ ਯਾਨੀ ਜਸਦੀਪ ਕੌਰ ਗਿੱਲ ਇਸ ਸ਼ੋਅ ਵਿੱਚ ਗੱਲ ਕਰਾਂਗੀ ਕਿ ਗੈਸਟਰੋ ਕੀ ਹੈ, ਇਸ ਦਾ ਸੰਕ੍ਰਮਣ ਕਿਵੇਂ ਫੈਲਦਾ ਹੈ ਅਤੇ ਇਸ ਦੇ ਇਲਾਜ ਤੇ ਬਚਾਅ ਕੀ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਟੈਲੀਫੋਨ ਲਾਈਨ ਤੇ ਬੱਚਿਆਂ ਦੇ ਮਾਹਿਰ ਡਾਕਟਰ ਰਾਜ ਖਿੱਲਨ ਜੁੜੇ ਹੋਏ ਨੇ, ਤਾਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਖਿੱਲਨ ਜੀ, ਬਹੁਤ ਬਹੁਤ ਸਵਾਗਤ ਹੈ। ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਗੈਸਟਰੋ ਅਸਲ ਵਿੱਚ ਹੈ ਕੀ ਅਤੇ ਇਸ ਦੇ ਲੱਛਣ ਕੀ ਹੁੰਦੇ ਨੇ?
ਥੈਂਕ ਯੂ ਮੇਰੇ ਸ਼ਰੋਤਾਂ ਲਈ, SBS ਪੰਜਾਬੀ ਦੀ ਪੂਰੀ ਟੀਮ ਲਈ ਕਿ ਮੈਨੂੰ ਇਹ ਬੋਲਣ ਲਈ ਮੌਕਾ ਦਿੱਤਾ, ਥੋੜੀ ਜਿਹੀ ਲੋਕਾਂ ਲਈ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਮੈਨੂੰ। ਤੇ ਗੈਸਟਰੋ ਦੇਖੋ ਜੀ, ਇੱਕ ਤਰ੍ਹਾਂ ਦਾ ਵਾਇਰਲ ਇਨਫੈਕਸ਼ਨ ਹੁੰਦਾ ਜ਼ਿਆਦਾਤਰ ਲੋਕਾਂ ਚ, ਕਦੇ ਕਦੇ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜਿਹਦੇ ਨਾਲ ਕਿ ਬੱਚਿਆਂ ਨੂੰ ਵੱਡਿਆਂ ਨੂੰ ਪੇਟ ਚ ਦਰਦ ਹੁੰਦੀ ਹੈ, ਜਾਂ ਕਦੇ ਟੈਂਪਰੇਚਰ ਵੀ ਹੋ ਜਾਂਦਾ ਹੈ, ਉਲਟੀਆਂ ਹੋ ਸਕਦੀਆਂ ਹੈ, ਨਾਲ ਕਦੇ ਦਸਤ ਵੀ ਹੋ ਜਾਂਦਾ ਹੈ। ਤੇ ਕਈ ਗੈਸਟਰੋ ਜੀ ਹੁੰਦੀ ਸਿਰਫ ਵੋਮਿਟਿੰਗ ਵਾਲਾ ਹੁੰਦਾ ਹੈ, ਜਿਹਦੇ ਨਾਲ ਕਿ ਸਿਰਫ ਉਲਟੀਆਂ ਹੁੰਦੀ ਹੈ, ਔਰ ਕਈ ਵਾਲੇ ਗੈਸਟਰੋ ਇਸ ਤਰ੍ਹਾਂ ਦੇ ਵੀ ਹੁੰਦੇ ਹੈ ਜਿਸ ਚ ਸਾਨੂੰ ਦਸਤ ਹੁੰਦੇ ਹੈ। ਤੇ ਗੈਸਟਰੋ ਦਾ ਮਤਲਬ ਇਹ ਹੈ ਕਿ ਐਕਚੁਅਲੀ ਇਹਨੂੰ ਅਗਾ ਆਪਾਂ ਪੂਰਾ ਇਹਦਾ ਸ਼ਬਦ ਦੇਖੀਏ, ਗੈਸਟਰੋ ਇੰਟਰਾਈਟਿਸ ਹੁੰਦੀ ਹੈ। ਗੈਸਟਰੋ ਸ਼ਬਦ ਆਉਂਦਾ ਹੈ ਸਾਡੇ ਸਟਮਕ ਤੋਂ, ਤੇ ਇੰਟਰਾਈਟਿਸ ਮਤਲਬ ਜੋ ਸਾਡੀਆਂ ਬਾਕੀ ਜਿਹੜੀਆਂ ਆਂਤਰੀਆਂ ਹੁੰਦੀਆਂ, ਸਮਾਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਹੁੰਦੀ ਹੈ, ਤੇ ਉਹਦਾ ਜਦੋਂ ਇਨਫੈਕਸ਼ਨ ਹੋ ਜਾਂਦਾ ਹੈ ਕਿਸੇ ਵੀ ਨਾਲ, ਜਿਹੜਾ ਵਾਇਰਸ ਨਾਲ ਜਾਂ ਬੈਕਟੀਰੀਆ ਨਾਲ, ਤੇ ਉਹਦੇ ਵਜ੍ਹਾ ਤੋਂ ਕਿ ਜਿੰਨੀ ਵੀ ਚੀਜ਼ ਆਪਾਂ ਖਾਂਦੇ ਹਾਂ ਉਹ ਪਚਦੀ ਨਹੀਂ ਹੈ, ਜਾਂ ਤਾਂ ਉਲਟੀ ਦੇ ਰਸਤੇ, ਜਾਂ ਉਹ ਪਤਲੇ ਪਤਲੇ ਦਸਤ ਡਾਇਰੀਆ ਦੇ ਰਸਤੇ ਇਹ ਹੋਣਾ ਛੁਈ ਜਾਂਦੀ ਹੈ, ਤੇ ਨੋਰਮਲੀ ਕੁਛ ਦਿਨਾਂ ਚ ਉਹ ਠੀਕ ਹੋ ਜਾਂਦੀ ਹੈ, ਕਿਉਂਕਿ ਪੂਰੀ ਸਾਡੀ ਸਟਮਕ ਚ ਸਾਡੀ ਇੰਟੈਸਟਾਈਨ ਦੇ ਵਿੱਚ ਉਹਦਾ ਇਨਫਲੇਮੇਸ਼ਨ ਹੋ ਜਾਂਦਾ, ਸੁੱਜਣ ਹੋ ਜਾਂਦੀ ਹੈ, ਜਿਹਦੇ ਨਾਲ ਕਿ ਕੁਛ ਵੀ ਅਬਜ਼ਰਵ ਨਹੀਂ ਹੁੰਦਾ।
ਤੇ ਇਹਦੀ ਲਾਗ ਕਿੰਨੀ ਕੁ ਜਲਦੀ ਲੱਗਦੀ ਹੈ ਕਿਸੇ ਹੋਰ ਇਨਫੈਕਟਿਡ ਬੰਦੇ ਤੋਂ, ਤੇ ਜੇਕਰ ਇਹਦਾ ਇਲਾਜ ਨਾ ਕੀਤਾ ਜਾਵੇ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਗੈਸ?
ਦੇਖੋ ਜੀ, ਇਹ ਬਹੁਤ ਹੀ ਹਾਈਲੀ ਇਨਫੈਕਸ਼ਸ ਹੈਗਾ, ਖਾਸ ਕਰਕੇ ਜੋ ਕਾਮਨ ਇੱਥੇ ਔਰ ਪੂਰੀ ਦੁਨੀਆ ਚ ਜਿਹਨੂੰ ਅਸੀਂ ਬੋਲਦੇ ਹਾਂ ਰੋਟਾ ਵਾਇਰਸ ਗੈਸਟਰੋ, ਜੋ ਕਿ ਬਹੁਤ ਹੀ ਹਾਈਲੀ ਕੰਟੈਜੀਅਸ ਇਨਫੈਕਸ਼ਨ ਹੁੰਦੀ ਹੈ, ਤੇ ਵਿਦ ਇਨ ਇੱਕ ਜਾਂ ਦੋ ਦਿਨ ਦੇ ਵਿੱਚ ਅਗਰ ਕਿਸੇ ਗੈਸਟਰੋ ਕਿਸੇ ਨੂੰ ਹੋਈ ਹੈ, ਤੇ ਇਹਦਾ ਮਤਲਬ ਹੈ ਕਿ ਨਾਲ ਕਰਦੇ ਦੂਜੇ ਬੰਦੇ ਨੂੰ ਹੋ ਜੂਗੀ, ਅਗਰ ਆਪਾਂ ਕੋਈ ਅਹਤਿਆਤ ਨਹੀਂ ਵਰਤਿਆ ਤਾਂ ਉਹਦੇ ਲਈ ਪ੍ਰੀਕੋਸ਼ਨ ਨਹੀਂ ਲਿੱਤੇ। ਤਾਂ ਜਨਰਲੀ ਪ੍ਰੀਕੋਸ਼ਨ ਲਈ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਇਹ ਘਰ ਦੇ ਵਿੱਚ ਸਾਫ਼ ਸਫਾਈ ਰੱਖਣਾ ਜ਼ਰੂਰੀ ਹੁੰਦੀ ਹੈ, ਤੇ ਆਪਾਂ ਇਹ ਦੇਖੀਏ ਕਿ 2 ਜਾਂ 3 ਮੈਕਸੀਮਮ 4 ਦਿਨ, ਕਦੇ ਕਦੇ ਲੰਬਾ 5 ਦਿਨ ਦੇ ਵਿੱਚ ਆਪਣੇ ਆਪ ਇਹ ਠੀਕ ਹੋ ਜਾਂਦੀ ਹੈ। ਇਹ ਥੋੜੀ ਬੱਚੇ ਦੀ ਦਸਤ ਹੋਈ, ਵੋਮਿਟਿੰਗ ਹੋਈ, ਉਹਦੀ ਭੁੱਖ ਚਲੀ ਜਾਂਦੀ ਹੈ, ਥੋੜਾ ਥੋੜਾ ਖਾਂਦਾ ਨਹੀਂ ਹੈ, ਬਟ ਕੁਛ ਬੱਚਿਆਂ 'ਚ ਹਾਲਤ ਵਿਗੜ ਸਕਦੀ ਹੈ ਅਗਰ ਆਪਾਂ ਨੇ ਟਾਈਮ 'ਤੇ ਉਹਨਾਂ ਨੂੰ ਨਹੀਂ ਦੇਖਿਆ, ਕਿਉਂਕਿ ਜਦੋਂ ਬੱਚੇ ਦੀ ਕੋਈ ਖਾ ਪੀ ਨਹੀਂ ਰਿਹਾ ਹੈ, ਤੇ ਖਾਸ ਕਰਕੇ ਉਲਟੀਆਂ ਜ਼ਿਆਦਾ ਹੋ ਰਹੀ ਹੈ, ਤੇ ਇਹਦਾ ਮਤਲਬ ਹੈ ਕਿ ਉਹਨੂੰ ਡੀਹਾਈਡਰੇਸ਼ਨ ਹੋ ਜਾਂਦਾ ਹੈ, ਉਹਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਦੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਬੱਚੇ ਦੀ ਬੇਹੋਸ਼ੀ ਤੱਕ ਵੀ ਜਾ ਸਕਦਾ, ਉਹਦਾ ਬਲੱਡ ਪ੍ਰੈਸ਼ਰ ਟਿਕ ਜਾਂਦਾ ਹੈ, ਉਹਦਾ ਯੂਰਿਨ ਆਊਟਪੁੱਟ ਜੋ ਹੈ, ਜਿਵੇਂ ਪਿਸ਼ਾਬ ਕਰਨਾ ਕਿ ਸਵੇਰ ਤੋਂ ਲੈ ਕੇ 12 ਘੰਟੇ ਹੋ ਗਏ, ਉਹਨੇ ਕਦੇ ਬੱਚੇ ਨੇ ਪਿਸ਼ਾਬ ਹੀ ਨਹੀਂ ਕੀਤਾ, ਉਸ ਕਰਕੇ ਉਹ ਸਾਰੇ ਉਹਦੇ ਲੱਛਣ ਅੱਗੇ ਉਹਦੇ ਬਾਕੀ ਸਿਸਟਮ ਨੂੰ ਇਫੈਕਟ ਕਰਨਾ ਸ਼ੁਰੂ ਕਰਦੇ ਆ, ਉਹਦੇ ਨਾਲ ਅੱਗੋਂ ਕਿਡਨੀ ਵੀ ਇਫੈਕਟ ਹੋ ਸਕਦੀ ਹੈ ਤੇ ਕਿਡਨੀ ਕੰਮ ਨਾ ਬੰਦ ਕਰ ਦਿੰਦੀ ਹੈ। ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਡੀਹਾਈਡਰੇਸ਼ਨ ਉਸ ਸਟੇਜ ਤੇ ਪਹੁੰਚਣ ਤੋਂ ਪਹਿਲਾਂ ਇਹ ਸਾਨੂੰ ਬੱਚੇ ਦੀ ਜਾਂ ਵੱਡੇ ਦੀ ਜੋ ਵੀ ਜਿਹਨੂੰ ਵੀ ਇਨਫੈਕਸ਼ਨ ਹੋਇਆ ਉਹਨੂੰ ਇਨਫੈਕਸ਼ਨ ਨੂੰ ਅਰਲੀ ਸਟੇਜ ਤੇ ਪਕੜਨਾ ਤੇ ਉਹਦੇ ਉਸੇ ਹਿਸਾਬ ਨਾਲ ਸਿੰਪਟੋਮੈਟਿਕ ਉਹਦਾ ਟ੍ਰੀਟਮੈਂਟ ਕਰਨਾ, ਉਹਨੂੰ ਬੱਚੇ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿ ਥੋੜੀ ਥੋੜੀ ਉਹਨੂੰ ਪਾਣੀ ਆਪਾਂ ਪਿਲਾਉਂਦੇ ਰਹੀਏ।
ਕੀ ਕੋਈ ਘਰੇਲੂ ਨੁਕਤੇ ਵੀ ਹੈਗੇ ਨੇ ਕਿ ਜਿਹੜੇ ਬੱਚੇ ਨੂੰ ਜਾਂ ਕਿਸੇ ਵੀ ਵੱਡੇ ਨੂੰ ਇਹਦੇ ਲੱਛਣ ਆਏ ਨੇ ਤੇ ਆਪਾਂ ਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਵਾ ਉਹਨਾਂ ਨੂੰ ਨਹੀਂ ਖਵਾਉਣੀਆਂ ਚਾਹੀਦੀਆਂ ਜਿਹਦੇ ਨਾਲ ਇਹ ਇਨਫੈਕਸ਼ਨ ਜ਼ਿਆਦਾ ਨਾ ਵਧੇ?
ਦੇਖੋ, ਖਾਸ ਕਰ ਇਹ ਇਨਫੈਕਸ਼ਨ ਨਾ ਵਧਣ ਲਈ ਕੋਈ ਇਹੋ ਜਿਹਾ ਖਾਣਾ ਹੈ ਨੀ ਜਿਹਦੇ ਲਈ ਆਪਾਂ ਇਹ ਕਹਿ ਸਕਦੇ ਕਿ ਇਹਨੂੰ ਇਹਦੇ ਨਾਲ ਉਹਦਾ ਇਨਫੈਕਸ਼ਨ ਵੱਧ ਜਾਊਗਾ। ਹਰ ਬੱਚੇ ਦੀ ਵੱਡੇ ਦੀ ਜੋ ਵੀ ਫੂਡ ਟੋਲਰੈਂਟ ਕਰਨ ਦੀ ਜਿਹੜੀ ਕੈਪੈਸਿਟੀ ਹੈਗੀ ਆ ਉਹ ਅਲੱਗ ਅਲੱਗ ਹੁੰਦੀ ਹੈ, ਤੇ ਕੁਛ ਬੱਚੇ ਇਨਫੈਕਸ਼ਨ ਚੱਲ ਰਿਹਾ ਉਹਦੇ ਨਾਲ ਵੀ ਰੋਟੀ ਸਬਜ਼ੀ ਖਾ ਸਕਦੇ ਹੈ, ਉਹ ਕੁਛ ਚ ਉਹ ਰੋਟੀ ਸਬਜ਼ੀ ਨਹੀਂ ਟੋਲਰੇਟ ਕਰ ਸਕਦੇ, ਤਾਂ ਉਹਨਾਂ ਨੂੰ ਅਸੀਂ ਜਲਦੀ ਕਹਿੰਦੇ ਕਿ ਥੋੜਾ ਜਿਹਾ ਲਾਈਟ ਫੂਡ ਰੱਖੋ, ਕਿਉਂਕਿ ਜਿੰਨਾ ਵੀ ਸਪਾਈਸੀ ਫੂਡ ਹੋਊਗਾ ਮਿਰਚੀ ਵਾਲਾ ਹੋਊਗਾ ਉਹ ਅੰਦਰ ਜਾ ਕੇ ਸਟਮਕ ਨੂੰ ਇੰਟੈਸਟਾਈਨ ਨੂੰ ਇਰੀਟੇਟ ਹੋਰ ਜ਼ਿਆਦਾ ਕਰੂਗਾ ਤੇ ਉਹਦੇ ਨਾਲ ਚਾਂਸੇ ਹੈ ਕਿ ਇਹ ਵੋਮਿਟਿੰਗ ਆ ਸਕਦੀ ਹੈ। ਦੂਜੀ ਚੀਜ਼ ਆਪਾਂ ਇਹ ਕਹਿੰਦੇ ਜੋ ਤੁਸੀਂ ਖਾ ਸਕਦੇ ਹੋ ਉਹ ਜਿਵੇਂ ਚਾਵਲ ਦਾਲ ਖਾਣ ਦੀ ਬਜਾਏ ਅਗਰ ਤੁਸੀਂ ਦੁੱਧ ਚਾਵਲ ਲੈ ਲਓ ਜਾਂ ਦਹੀਂ ਚਾਵਲ ਲੈ ਲਓ ਤਾਂ ਉਹ ਸੋਫਟ ਰਹਿੰਦਾ ਤੁਹਾਡੀ ਕੱਟ ਲਈ, ਡਾਈਜੈਸਟ ਚੰਗੀ ਤਰ੍ਹਾਂ ਦੇ ਹੋ ਜਾਊਗਾ ਤੇ ਅੰਦਰ ਦੇ ਸਾਡੇ ਜਿਹੜੇ ਬਾਕੀ ਜਿਹੜੇ ਹੈਲਦੀ ਬੈਕਟੀਰੀਆ ਹੈਗੇ ਆ ਜਾਂ ਬਾਕੀ ਐਨਜ਼ਾਈਮ ਹੈਗੇ ਆ ਉਹਨਾਂ ਨੂੰ ਉਹ ਡਾਈਜੈਸਟ ਕਰਨ ਲਈ ਇੰਨੀ ਮਿਹਨਤ ਨਹੀਂ ਕਰਨੀ ਪਊਗੀ ਤਾਂ ਜਲਦੀ ਟੋਇਲਟ ਕਰ ਲੈਂਦੇ ਆ। ਸਭ ਤੋਂ ਵੱਡੀ ਜਿਹੜੀ ਚੀਜ਼ ਅਸੀਂ ਬੋਲਦੇ ਹਾਂ ਕਿ ਅਗਰ ਬੱਚੇ ਨੂੰ ਗੈਸਟ੍ਰੋ ਹੋ ਰਹੀ ਹੈ ਉਹਨੂੰ ਕੋਸ਼ਿਸ਼ ਇਹੀ ਰਹੇ ਕਿ ਉਹਨੂੰ ਭਰ ਪੇਟ ਨਾ ਖਵਾਓ, ਕਿਉਂਕਿ ਜਿੰਨਾ ਪਹਿਲਾਂ ਤਾਂ ਆਲਰੇਡੀ ਇਰੀਟੇਟ ਹੋਇਆ ਉਹਦੇ ਵਿੱਚ ਅਗਰ ਲੰਚ 'ਚ ਉਹ ਦੋ ਰੋਟੀ ਖਾਂਦਾ ਜਾਂ ਤਿੰਨ ਰੋਟੀ ਖਾਂਦਾ ਹੈ ਉਹਦੀ ਕਪੈਸਿਟੀ ਹੈ, ਉਹਨੂੰ ਵੱਡਾ ਲੰਚ ਦੇਣ ਦੀ ਬਜਾਏ ਜਾਂ ਵੱਡਾ ਡਿਨਰ ਦੇਣ ਦੀ ਬਜਾਏ ਉਹਨੂੰ ਅਸੀਂ ਬੋਲਦੇ ਹਾਂ ਕਿ ਸਮਾਲ ਮਲਟੀਪਲ ਫੂਡ ਲਓ ਕਿ ਹਰ ਦੋ ਘੰਟੇ ਦੇ ਬਾਅਦ ਇੱਕ ਰੋਟੀ ਖਾ ਲਓਗੇ ਉਹ ਜ਼ਿਆਦਾ ਚੰਗੀ ਰਹੂਗੀ ਰੈਦਰ ਦੈਨ ਕਿ ਚਾਰ ਰੋਟੀਆਂ ਇੱਕ ਨਾਲ ਖਾਓਗੇ, ਉਹਦੇ ਵੋਮਿਟਿੰਗ ਹੋਣ ਦੇ ਚਾਂਸਿਸ ਜ਼ਿਆਦਾ ਹੋਣਗੀਆਂ। ਥੋੜੀ ਜਿਹੀ ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ ਉਸ ਦੌਰਾਨ ਦੇ ਵਿੱਚ ਪ੍ਰੋਬਾਇਟਿਕ ਜਿਹ 'ਚ ਜਿਵੇਂ ਸਾਡੇ ਦਹੀਂ ਦੇ ਵਿੱਚ ਕਾਫੀ ਪ੍ਰੋਬਾਇਟਿਕ ਹੁੰਦੀ ਹੈ ਇਸ ਕਰਕੇ ਅਸੀਂ ਉਹ ਸੁਜੈਸਟ ਕਰਦੇ ਹਾਂ, ਤੇ ਮਾਰਕੀਟ ਦੇ ਵਿੱਚ ਪ੍ਰੋਬਾਇਟਿਕ ਕੈਮਿਸਟ ਤੋਂ ਮਿਲ ਜਾਂਦੀ ਹੈ ਓਵਰ ਦਾ ਕਾਊਂਟਰ, ਉਹ ਅੰਦਰ ਜਾ ਕੇ ਸਾਡੇ ਹੈਲਦੀ ਬੈਕਟੀਰੀਆ ਨੂੰ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਤੋ ਪ੍ਰੋਬਾਇਟਿਕ ਇਸ ਦੌਰਾਨ ਦੇ ਵਿੱਚ ਡੈਫੀਨੇਟਲੀ ਹੈਲਪ ਕਰਦੀ ਹੈ, ਘਰੇਲੂ ਨੁਸਖੇ ਦੇ ਹਿਸਾਬ ਨਾਲ ਹੈਲਪ ਕਰਦੀ ਹੈ, ਦਹੀਂ ਘਰੇਲੂ ਨੁਸਖੇ ਦੇ ਹਿਸਾਬ ਨਾਲ ਹੈਲਪ ਕਰਦੀ ਹੈ, ਇਵੇਂ ਜਿਵੇਂ ਸਾਡੀ ਆਪਣੇ ਪੰਜਾਬ 'ਚ ਆਪਾਂ ਜੋ ਲੱਸੀ ਪੀਂਦੇ ਹਾਂ ਉਹ ਵੀ ਕਾਫੀ ਫਾਇਦੇਮੰਦ ਹੁੰਦੀ ਹੈ।
ਡਾਕਟਰ ਸਾਹਿਬ, ਜਿੱਦਾਂ ਤੁਸੀਂ ਪ੍ਰੋਬਾਇਓਟਿਕਸ ਦਾ ਜ਼ਿਕਰ ਕੀਤਾ ਹੈ ਤਾਂ ਮੈਂ ਇਹਦੇ 'ਤੇ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਇਹ ਹੋਈ ਨਹੀਂ ਹੈ ਗੈਸਟ੍ਰੋ, ਮਤਲਬ ਅਸੀਂ ਉਸ ਤੋਂ ਸਾਵਧਾਨੀ ਵਰਤਣਾ ਚਾਹੁੰਦੇ ਹਾਂ ਗੈਸਟ੍ਰੋ ਹੋਣ ਤੋਂ ਪਹਿਲਾਂ ਹੀ, ਜੋ ਜ਼ਿਆਦਾਤਰ ਬੱਚੇ ਚਾਈਲਡ ਕੇਅਰ ਜਾਂ ਕਿੰਡਰ ਜਾਂਦੇ ਨੇ ਉਹਨਾਂ ਦੇ ਲਈ, ਤਾਂ ਕੀ ਇਹ ਪਹਿਲਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਕਿ ਬੱਚੇ ਨੂੰ ਇਹਦੀ ਲਾਗ ਨਾ ਲੱਗੇ?
ਕੀਤਾ ਜਾ ਸਕਦਾ ਹੈ ਕਿਉਂਕਿ ਪ੍ਰੋਬਾਇਓਟਿਕ ਦੇ ਆਪਣੇ ਬਹੁਤ ਜਿਹੇ ਫਾਇਦੇ ਹੈ, ਪਰ ਇਹ ਨਹੀਂ ਹੈ ਕਿ ਪ੍ਰੋਬਾਇਓਟਿਕ ਲੈਣ ਨਾਲ ਤੁਹਾਨੂੰ ਗੈਸਟ੍ਰੋ ਨਹੀਂ ਹੋਊਗੀ। ਬਾਕੀ ਹੋਰ ਬੜੇ ਤਰੀਕੇ ਜਿਹਨੇ ਨਾਲ ਆਪਾਂ ਕਰ ਸਕਦੇ ਹਾਂ, ਖਾਸ ਕਰਕੇ ਜਿਵੇਂ ਤੁਸੀਂ ਸੋਹਣਾ ਕੁਸ਼ਚਨ ਪੁੱਛਿਆ ਕਿ ਕਿੰਡਰ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ, ਚਾਈਲਡ ਕੇਅਰ 'ਚ ਬੱਚੇ ਜਾਂਦੇ ਆ ਜਾਂ ਈਵਨ ਸਕੂਲ 'ਚ ਵੀ ਪ੍ਰਾਇਮਰੀ ਸਕੂਲ ਦੇ ਬੱਚੇ ਜਾਂਦੇ ਆ, ਉਹਨਾਂ ਦੇ ਵਿੱਚ ਖਾਸ ਕਰਕੇ ਇਨਫੈਕਸ਼ਨ ਬੜਾ ਕਾਮਨ ਹੁੰਦਾ ਹੈ, ਕਿਉਂਕਿ ਜਿਹੜੀ ਸਾਨੂੰ ਸਫਾਈ ਸਾਫ਼ ਸਫਾਈ ਕਰਨ ਦੀ ਜ਼ਰੂਰਤ ਹੁੰਦੀ ਹੈ ਉਹ ਬੱਚੇ ਉਨੀ ਰੱਖ ਨਹੀਂ ਸਕਦੇ, ਤੇ ਬੱਚਿਆਂ ਦੀ ਆਦਤ ਹੁੰਦੀ ਹੈ ਕਦੇ ਮੂੰਹ 'ਚ ਉਂਗਲੀ ਪਾਈ, ਕਦੇ ਨੱਕ 'ਚ ਉਂਗਲੀ ਪਾਈ ਜਾਂ ਕਦੇ ਕੱਪੜਿਆਂ ਦੇ ਵਿੱਚ ਆਪਣਾ ਹੱਥ ਪਾਇਆ, ਤਾਂ ਜਿਹੜੇ ਵਾਇਰਸ ਸਾਡੇ ਹੈਗੇ ਹੈ ਸਾਡੀ ਹੱਥ ਦੇ ਵਿੱਚ ਆਏ ਫੂਡ ਸ਼ੇਅਰ ਕਰਨ ਦੇ ਨਾਲ ਦੂਜੇ ਬੱਚੇ ਨੇ ਆਪਾਂ ਟ੍ਰਾਂਸਫਰ ਕਰ ਦਿੰਦੇ ਆ। ਚਾਈਲਡ ਕੇਅਰ ਦੇ ਵਿੱਚ ਬੱਚੇ ਜੋ ਹੈ ਉਹ ਇੱਕ ਟੇਬਲ ਤੇ ਬਹਿ ਕੇ ਸਾਰੇ ਖਾਂਦੇ ਇੱਕ ਦੂਜੇ ਨਾਲ, ਸਕੂਲ ਦੇ ਵਿੱਚ ਵੀ ਨਾਲ ਬਹਿ ਕੇ ਖਾਂਦੇ ਆ, ਉਹ ਕਦੇ ਕਦੇ ਦੋ ਸ਼ੇਅਰ ਕਰਨ ਦੀ ਪਾਲਿਸੀ ਨਹੀਂ ਹੁੰਦੀ ਹੈ ਪਰ ਫਿਰ ਵੀ ਬੱਚੇ ਆਪਣਾ ਫੂਡ ਸ਼ੇਅਰ ਕਰਦੇ ਆ, ਤਾਂ ਅਗਰ ਉਸ ਬੱਚੇ ਨੂੰ ਇਨਫੈਕਸ਼ਨ ਹੈਗਾ ਹੈ ਅਰਲੀ ਸਟੇਜ ਦੇ ਹੈ ਤੇ ਉਹ ਉਹਨੂੰ ਟ੍ਰਾਂਸਫਰ ਕਰ ਦੇਵੋ। ਇਸ ਲਈ ਬਹੁਤ ਜ਼ਰੂਰੀ ਹੈ ਕਿ ਉਹ ਬੱਚੇ ਨੂੰ ਉਸ ਵਕਤ ਸਮਝਾਉਣਾ ਕਿ ਸਫਾਈ ਕਿੰਨੀ ਜ਼ਰੂਰੀ ਹੈ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣਾ ਕਿੰਨਾ ਜ਼ਰੂਰੀ ਹੈ, ਤੇ ਇੱਕ ਦੂਜੇ ਨਾਲ ਫੂਡ ਜਦੋਂ ਅਸੀਂ ਸਿੱਕ ਹੈ ਤਾਂ ਫੂਡ ਅਸੀਂ ਸ਼ੇਅਰ ਨਾ ਕਰੀਏ ਉਹ ਜ਼ਰੂਰੀ ਹੈ, ਵਰਨਾ ਤੇ ਇਹ ਇਨਫੈਕਸ਼ਨ ਫੈਲੂਗਾ। ਦੂਜੀ ਚੀਜ਼, ਬੱਚੇ ਦੀ ਜਿਹੜੀ ਅਗਰ ਛੋਟਾ ਬੱਚਾ ਅਗਰ ਨੈਪੀ 'ਚ ਹੈਗਾ ਤਾਂ ਉਹਦੀ ਨੈਪੀ ਨੂੰ ਤੁਸੀਂ ਘਰ ਦੇ ਵਿੱਚ ਇਮੀਡੀਏਟਲੀ ਜਿਵੇਂ ਇਹ ਉਤਾਰੀ ਆ, ਅਗਰ ਉਹਨੂੰ ਪਤਲੇ ਪਤਲੇ ਦਸਤ ਹੋ ਰਹੇ ਹੈ ਤਾਂ ਉਹਦੀ ਨੈਪੀ ਨੂੰ ਤੁਸੀਂ ਸੈਪਰੇਟ ਪਲਾਸਟਿਕ ਬੈਗ 'ਚ ਪਾ ਕੇ ਤਾਂ ਉਹਨੂੰ ਡਿਸਪੋਜ਼ ਕਰੋ, ਵਰਨਾ ਉਹ ਕਿਤੇ ਨਾ ਕਿਤੇ ਤੁਸੀਂ ਟੱਚ ਕਰੋਗੇ ਉਹ ਵਾਇਰਸ ਜਿੰਨਾ ਇੰਨਾ ਇਨਫੈਕਸ਼ਨ ਹੈ ਉਹ ਕਿਸੇ ਹੋਰ ਨੂੰ ਇਨਫੈਕਸ਼ਨ ਜ਼ਰੂਰ ਕਰੋਗਾ।
ਗੈਸਟ੍ਰੋ ਹੋਣ 'ਤੇ ਇਹਦਾ ਇਲਾਜ ਕਿਵੇਂ ਕੀਤਾ ਜਾਂਦਾ, ਕਿਸ ਤਰ੍ਹਾਂ ਦੀ ਮੈਡੀਸਿਨ, ਕੀ ਕੋਈ ਵੈਕਸੀਨੇਸ਼ਨ ਹੈਗੀ ਹੈ ਜੋ ਇਸਦਾ ਇਲਾਜ ਕਰ ਸਕਦੀ ਹੈ?
ਦੇਖੀਏ, ਵੈਕਸੀਨੇਸ਼ਨ ਤਾਂ ਬਿਲਕੁਲ ਹੈਗੀ ਹੈ, ਰੋਟਾ ਵਾਇਰਸ ਦੀ ਵੈਕਸੀਨੇਸ਼ਨ ਫਸਟ ਸਾਲ ਦੇ ਵਿੱਚ ਬੱਚੇ ਨੇ ਜਦੋਂ ਇਹ 2 ਮਹੀਨੇ 4 ਮਹੀਨੇ 6 ਮਹੀਨੇ ਦੀ ਵੈਕਸੀਨੇਸ਼ਨ ਲਈ ਜਾਂਦੇ ਆ ਤੇ ਉਦੋਂ ਉਹਦੇ ਨਾਲ ਰੋਟਾ ਵਾਇਰਸ ਦੀ ਡ੍ਰੌਪ ਵੀ ਪਿਲਾਈ ਜਾਂਦੀ ਹੈ ਤੇ ਇਹ ਰੋਟਾ ਵਾਇਰਸ ਵੈਕਸੀਨੇਸ਼ਨ ਇਜ਼ ਵੈਰੀ ਇਫੈਕਟਿਵ, ਪਰ ਵੈਕਸੀਨੇਸ਼ਨ ਜਦੋਂ ਬੱਚੇ ਨੂੰ ਇਨਫੈਕਸ਼ਨ ਹੋ ਗਿਆ ਉਹਦੇ ਇਲਾਜ ਲਈ ਨਹੀਂ ਹੈ। ਵੈਕਸੀਨੇਸ਼ਨ ਬੱਚੇ ਨੂੰ ਇਨਫੈਕਸ਼ਨ ਨਾ ਹੋਵੇ ਅੱਗੇ ਜਾ ਕੇ, ਜਾਂ ਹੋਵੇ ਤਾਂ ਉਹਨਾਂ ਸੀਰੀਅਸ ਨਾ ਹੋਵੇ ਕਿ ਉਹਨੂੰ ਉਹ ਉਸ ਸਟੇਜ ਤੇ ਪਹੁੰਚੇ ਕਿ ਬਿਲਕੁਲ ਡੀਹਾਈਡ੍ਰੇਟ ਹੋ ਕਰਕੇ ਉਹਨੂੰ ਹਸਪੀਟਲ ਜਾਣ ਦੀ ਜ਼ਰੂਰਤ ਪਵੇ। ਵੈਕਸੀਨੇਸ਼ਨ ਜਨਰਲੀ ਸਾਡੀ ਪ੍ਰੀਵੈਂਸ਼ਨ ਲਈ ਹੁੰਦਾ ਕਿ ਇਨਫੈਕਸ਼ਨ ਹੋਇਆ ਵੀ ਤੇ ਮਾਈਲਡ ਹੋ ਗਿਆ ਕਰਕੇ ਆਸਟ੍ਰੇਲੀਆ ਦੇ ਵਿੱਚ ਆਲਮੋਸਟ ਯੂ ਨੋ ਮੋਰ ਦੈਨ 90% ਬੱਚਿਆਂ ਨੂੰ ਉਹ ਰੋਟਾ ਵਾਇਰਸ ਵੈਕਸੀਨੇਸ਼ਨ ਹੁੰਦਾ ਹੈ। ਤਾਂ ਪ੍ਰੋਬਲਮ ਇੱਥੇ ਇੱਕ ਐਕਸਟਰਾ ਚੀਜ਼ ਐਡ ਕਰਨਾ ਚਾਹੂੰਗਾ, ਖਾਸ ਕਰਕੇ ਆਪਣੇ ਪੰਜਾਬੀ ਭਰਾਵਾਂ ਲਈ, ਇੰਡੀਅਨ ਸਬ ਕੰਟੀਨੈਂਟ ਦੇ ਬੰਦਿਆਂ ਲਈ, ਜਦੋਂ ਆਪਾਂ ਇੰਡੀਆ ਜਾਂਦੇ ਹਾਂ ਤੇ ਉੱਥੇ ਆਪਣੇ ਦੇਸ਼ ਨੇ ਆਪਣੇ ਮੁਲਕ ਨੇ ਜਾਂਦੇ ਆ ਤੇ ਉੱਥੋਂ ਦੀ ਸਾਫ਼ ਸਫਾਈ ਤੇ ਇੱਥੋਂ ਦੀ ਸਾਫ਼ ਸਫਾਈ ਦੇ ਵਿੱਚ ਬੜਾ ਫਰਕ ਹੈ। ਤਾਂ ਆਪਾਂ ਬਹੁਤ ਜੇ ਇਨਫੈਕਸ਼ਨ ਉੱਥੋਂ ਲੈ ਕੇ ਆਉਂਦੇ ਹਾਂ। ਮੈਂ ਆਪਣੀ ਕਲੀਨਿਕ ਦੇ ਵਿੱਚ ਇੰਨੇ ਇਨਫੈਕਸ਼ਨ ਦੇਖੇ ਜਿਨ੍ਹਾਂ ਦੀ ਜਦੋਂ ਇੰਡੀਆ 'ਚ ਗਏ ਉਹ ਠੀਕ ਸੀ, ਉੱਥੇ ਬਿਲਕੁਲ ਨੋਰਮਲੀ ਖਾਧਾ ਪੀਤਾ, ਜਦੋਂ ਵਾਪਸ ਆਏ ਤੇ ਉਲਟੀਆਂ ਵੋਮਿਟਿੰਗ ਸ਼ੁਰੂ ਹੋ ਗਈਆਂ, ਉੱਥੇ ਹੀ ਹੋ ਗਈਆਂ ਉਲਟੀਆਂ ਵੋਮਿਟਿੰਗ, ਇੱਕ ਦੋ ਦਿਨ 'ਚ ਹੀ ਹੋ ਗਈ। ਉਹ ਤਾਂ ਹੋਰ ਬਥੇਰੇ ਬੈਕਟੀਰੀਆ ਵਾਇਰਸ ਹੈ, ਜਿਵੇਂ ਆਪਾਂ ਨਾ ਸੁਣਿਆ ਹੋਗਾ ਤੁਹਾਨੂੰ ਟਾਈਫਾਇਡ ਫੀਵਰ, ਉਹ ਵੀ ਗੈਸਟ੍ਰੋਨੋਮੀ ਕਰਦਾ ਹੈ, ਕੰਪਾਲੋਬੈਕਟਰ ਬੈਕਟੀਰੀਆ ਹੈ, ਇਸ ਤਰ੍ਹਾਂ ਦੇ ਬਥੇਰੇ ਹੋਰ ਜਿਹੜੇ ਬੈਕਟੀਰੀਆ ਇਨਫੈਕਸ਼ਨ ਲੈ ਕੇ ਆਉਂਦੇ, ਜਿਹਨਾਂ ਬੱਚਿਆਂ ਨੂੰ ਬੜੀ ਮਰੋੜ ਕੇ ਢਿੱਡ ਜਾਂਦੇ ਹੈ, ਨਾਲ ਉਹਦੀ ਵੋਮਿਟਿੰਗ ਹੁੰਦੀ ਹੈ, ਨਾਲ ਉਹਦੇ ਬਲੱਡ ਵੀ ਆ ਜਾਂਦਾ ਹੈ, ਉਹ ਬੜੇ ਨਾਸਤੀ ਤਰ੍ਹਾਂ ਦੇ ਇਨਫੈਕਸ਼ਨ ਹੈ, ਉਹਨੂੰ ਠੀਕ ਕਰਨ ਲਈ ਮਹੀਨੇ ਮਹੀਨੇ ਲੱਗ ਜਾਂਦੇ ਹੈ। ਤੇ ਉਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਇੰਡੀਆ ਜਾਂਦੇ ਹਾਂ ਤੇ ਟਾਈਫਾਇਡ ਦਾ ਵੈਕਸੀਨੇਸ਼ਨ ਲਵਾ ਕੇ ਜਾਏ, ਹੈਪੇਟਾਈਟਿਸ ਏ ਦਾ ਵੈਕਸੀਨੇਸ਼ਨ ਲਵਾ ਕੇ ਜਾਏ ਉੱਥੇ, ਕਿਉਂਕਿ ਜੋ ਬੱਚੇ ਇੱਥੇ ਪੈਦਾ ਹੋਏ ਉਹਨਾਂ ਦੀ ਇਮਿਊਨਿਟੀ ਉਹੋ ਜਿਹੀ ਨਹੀਂ ਹੁੰਦੀ ਜੋ ਇੰਡੀਆ ਦੇ ਵਿੱਚ ਹੈ, ਤਾਂ ਉਹਨਾਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਜ਼ਿਆਦਾ ਹੈ। ਇਸ ਕਰਕੇ ਉਹਨਾਂ ਦੀ ਸਾਫ਼ ਸਫਾਈ ਰੱਖਣਾ, ਉਸੇ ਹਿਸਾਬ ਨਾਲ ਇਹਤਿਆਤ ਵਰਤਣਾ ਉੱਥੇ ਬਹੁਤ ਜ਼ਰੂਰੀ ਹੈ। ਬਾਕੀ ਜਿਹੜੇ ਜਦੋਂ ਇਨਫੈਕਸ਼ਨ ਹੋ ਗਿਆ, ਜੋ ਮੈਂ ਪਹਿਲੇ ਗੱਲ ਕੀਤੀ ਹੈ ਕਿ ਨੋਰਮਲੀ ਸੈਲਫ ਲਿਮਿਟਿੰਗ ਇਨਫੈਕਸ਼ਨ ਹੁੰਦਾ ਹੈ, 3-4 ਮੈਕਸਿਮਮ 5 ਦਿਨ 'ਚ ਠੀਕ ਹੋ ਜਾਂਦਾ ਹੈ, ਤੇ ਆਪਾਂ ਨੂੰ ਕੋਸ਼ਿਸ਼ ਇਹ ਚਾਹੀਦੀ ਹੈ ਕਿ ਉਹਦੀ ਡੀਹਾਈਡਰੇਸ਼ਨ ਨੂੰ ਦੇਖੀਏ ਕਿ ਬੱਚਾ ਡੀਹਾਈਡਰੇਸ਼ਨ ਤਾਂ ਨਹੀਂ ਜਾ ਰਿਹਾ। ਉਹਦੇ ਲਈ ਮੈਂ ਕੁਛ ਸਾਈਨ ਦੱਸਣਾ ਚਾਹੂੰਗਾ ਕਿ ਘਰ 'ਚ ਬੈਠੇ ਮਾਂ ਪਿਓ ਕਿਸ ਤਰ੍ਹਾਂ ਡੀਹਾਈਡਰੇਸ਼ਨ ਦੇ ਸਾਈਨ ਦੇਖ ਸਕਦੇ ਹੈ। ਤੇ ਇੱਕ ਤਾਂ ਇਹ ਕਿ ਬੱਚੇ ਦੀ ਤੁਸੀਂ ਦੇਖੋ ਜੀਭ ਨੂੰ ਕਿ ਕਿੰਨੀ ਡਰਾਈ ਹੈ, ਜਾਂ ਉਹਦੇ ਉੱਤੇ ਉਹ ਹਲੇ ਵੀ ਉਹਦੇ ਅੰਦਰ ਥੋੜਾ ਸਲਾਈਵਾ ਹੈਗਾ, ਅਦਰ ਉਹਦੀ ਟੰਗ ਡਰਾਈ ਲੱਗ ਰਹੀ ਹੈ, ਲਿਪਸ ਡਰਾਈ ਲੱਗ ਰਹੀ ਹੈ, ਅੱਖਾਂ ਦੇ ਵਿੱਚ ਉਹਦੇ ਜੋ ਟੀਅਰਸ ਹੈ, ਅੰਜੂ ਹੈ, ਉਹ ਨਹੀਂ ਆ ਰਹੇ ਹੈ ਰੋਂਦੇ ਹੋਏ, ਇਹਦਾ ਮਤਲਬ ਬੱਚਾ ਡੀਹਾਈਡਰੇਟਡ ਹੈ। ਦੂਜੀ ਚੀਜ਼, ਬੱਚਾ ਜੋ ਬਿਲਕੁਲ ਹੀ ਟਾਇਰਡ ਫੀਲ ਕਰ ਰਿਹਾ ਹੈ, ਸੁੱਤਾ ਹੈ, ਉੱਠ ਕੇ ਟਾਇਲਟ ਤੱਕ ਨਹੀਂ ਜਾ ਪਾ ਰਿਹਾ, ਇਹਦਾ ਮਤਲਬ ਹੋ ਸਕਦਾ ਹੈ ਡੀਹਾਈਡਰੇਸ਼ਨ ਹੈ। ਬੱਚੇ ਦੀ ਨੈਪੀ, ਅਗਰ ਨੈਪੀ 'ਚ ਹੈ ਕਿ ਪਹਿਲੇ ਦਿਨ 'ਚ 5 ਜਾਂ 6 ਨੈਪੀ ਗਿੱਲੀ ਹੁੰਦੀ ਸੀ ਉਹਦੀ ਯੂਰੀਨ, ਹੁਣ ਉਹਦੀ ਇੱਕ ਹੋ ਰਹੀ ਹੈ ਜਾਂ ਇੱਕ ਵੀ ਨਹੀਂ ਹੋ ਰਹੀ ਹੈ, ਦੈਟਸ ਅ ਸੀਰੀਅਸ ਥਿੰਗ, ਇਹਦਾ ਮਤਲਬ ਕਿ ਉਹ ਡੀਹਾਈਡਰੇਟ ਹੋ ਰਿਹਾ ਬੱਚਾ। ਅਗਰ ਇਸ ਸਟੇਜ 'ਤੇ ਬੱਚਾ ਪਹੁੰਚ ਰਿਹਾ ਹੈ, ਇਹਦਾ ਮਤਲਬ ਉਹਨੂੰ ਹੋਸਪਿਟਲ ਜਾਣ ਦੀ ਜ਼ਰੂਰਤ ਹੈਗੀ ਹੈ। ਉਸ ਬੱਚੇ ਨੂੰ ਸਾਨੂੰ ਹਾਈਡਰੇਸ਼ਨ ਕਰਨਾ, ਕਦੀ ਕਦੀ ਆਈਵੀ ਟ੍ਰਿਪ ਲਾ ਕੇ ਕਰਦੇ ਹਾਂ, ਜਾਂ ਨੱਕ ਦੇ ਰਾਸਤੇ ਅਸੀਂ ਟਿਊਬ ਪਾਉਂਦੇ ਹਾਂ ਤੇ ਉਹਦੇ ਥਰੂ ਅਸੀਂ ਡੀਹਾਈਡਰੇਸ਼ਨ ਨੂੰ ਠੀਕ ਕਰਦੇ ਹਾਂ, ਹਾਈਡਰੇਸ਼ਨ ਠੀਕ ਕਰਦੇ ਹਾਂ। ਪਰ ਜਦੋਂ ਅਕਿਊਟ ਸਟੇਜ 'ਚ ਅਗਰ ਜੋ ਬੱਚੇ ਇਸ ਸਟੇਜ 'ਚ ਨਹੀਂ ਹੈ ਪਰ ਉਲਟੀ ਵੋਮਿਟਿੰਗ ਔਰ ਡਾਇਰੀਆ ਉਹਨਾਂ ਨੂੰ ਹੋ ਰਿਹਾ ਹੈ, ਤਾਂ ਕੁਛ ਖਾ ਵੀ ਨਹੀਂ ਰਹੇ ਹੈ, ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਹਾਈਡਰੇਟ ਰੱਖੋ। ਕੈਮਿਸਟ ਦੀ ਹੋਰ ਦੀ ਕਾਊਂਟਰ ਤੁਹਾਨੂੰ ਗੈਸਟ੍ਰੋਲਾਈਟ ਕਰਕੇ ਮਿਲ ਜਾਂਦਾ ਹੈ, ਜਿਵੇਂ ਜਿਨ 'ਚ ਆਪਾਂ ਇੰਡੀਆ 'ਚ ਬੋਲਦੇ ਹਾਂ ਕਿ ਨੂਨ ਤੇ ਸ਼ੂਗਰ ਵਾਲਾ ਪਾਣੀ, ਉਹ ਬੈਲੈਂਸ ਪਾਣੀ ਹੁੰਦਾ ਹੈ ਗੈਸਟ੍ਰੋਲਾਈਟ, ਉਹਨੂੰ ਤੁਸੀਂ ਰੈਗੂਲਰਲੀ ਬੱਚੇ ਨੂੰ ਤੁਸੀਂ ਪਿਲਾਉਂਦੇ ਰਹੋ, ਜਿਹਦੇ ਨਾਲ ਕਿ ਉਹਦਾ ਹਾਈਡਰੇਸ਼ਨ ਨਾ ਹੋਵੇ, ਸ਼ੂਗਰ ਡੀਹਾਈਡਰੇਸ਼ਨ ਨਾ ਹੋਵੇ, ਉਹਨੂੰ ਸ਼ੂਗਰ ਵੀ ਮਿਲਦੀ ਰਹੇ, ਐਨਰਜੀ ਮਿਲਦੀ ਰਹੇ, ਨਾਲ ਨਾਲ ਉਹਦਾ ਸਾਲਟ ਜੋ ਅਸੀਂ ਵੋਮਿਟਿੰਗ ਆ ਜਾਂਦੇ ਤੇ ਸਾਲਟ ਵੀ ਲੂਜ਼ ਕਰ ਜਾਂਦੇ ਹੈ, ਤੇ ਉਹ ਮੇਨਟੇਨ ਰਹੇ। ਅਗਰ ਗੈਸਟ੍ਰੋਲਾਈਟ ਨਹੀਂ ਲਿਜਾ ਲਾ ਸਕਦੇ ਹੋ, ਤੇ ਘਰ ਦੇ ਵਿੱਚ ਅਸੀਂ ਜਨਰਲੀ ਕਹਿੰਦੇ ਹਾਂ ਕਿ ਇੱਕ ਗਲਾਸ 'ਚ ਤੁਸੀਂ ਇੱਕ ਪਿੰਚ ਸਾਲਟ ਪਾਇਆ, 2 ਚਮਚ ਸ਼ੂਗਰ ਪਾਏ, ਉਹ 250 ml ਵਾਟਰ ਦੇ ਵਿੱਚ ਬਰਾਬਰ ਆਲਮੋਸਟ ਉਹਨਾਂ ਬਣ ਜਾਂਦਾ ਜੋ ਕਿ ਤੁਸੀਂ ਘਰ ਦੇ ਵਿੱਚ ਰੈਸਿਪੀ ਆਪਣੇ ਆਪ ਬਣਾ ਸਕਦੇ ਹਾਂ, ਜਿਹਦੇ ਨਾਲ ਬੱਚੇ ਨੂੰ, ਜਿਵੇਂ ਆਪਾਂ ਕਹਿੰਦੇ ਕਿ ਸ਼ਿਕੰਜੀ ਜਿਵੇਂ ਬਣਾਉਂਦੇ ਹਾਂ, ਤੇ ਇਹ 'ਚ ਨਿੰਬੂ ਪਾਉਣ ਦੀ ਜ਼ਰੂਰਤ ਨਹੀਂ, ਅਗਰ ਪਾ ਵੀ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ, ਉਹਦੇ ਨਾਲ ਉਹਨੂੰ ਬੱਚੇ ਨੂੰ ਹਾਈਡਰੇਟ ਕਰਦੇ ਰਹੋ ਬਾਰ ਬਾਰ, ਤੇ ਆਪਣੇ ਆਪ 4-5 ਦਿਨਾਂ 'ਚ ਠੀਕ ਹੋ ਜਾਊਗਾ।
ਤਾਂ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਤੇ ਸਾਡੇ ਸਰੋਤਿਆਂ ਤੱਕ ਪਹੁੰਚੀ ਕਰਨ ਲਈ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।
You with SBS Radio.